ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮਕਲੀ ਮਹੱਲਾ ਪੰਜਵਾ। ਦਰਸ਼ਨ ਕਉ ਜਾਈਐ ਕੁਰਬਾਨ, ਚਰਨ ਕਮਲ ਹਿਰਦੈ ਧਰ ਧਿਆਨ। ਧੂਰ ਸੰਤਨ ਕੀ ਮਸਤਕ ਲਾਏ, ਜਨਮ ਜਨਮ ਕੀ ਦੁਰਮਤ ਮਲ ਜਾਏ। ਦਰਸ਼ਨ ਕਉ ਜਾਈਐ ਕੁਰਬਾਨ, ਚਰਨ ਕਮਲ ਹਿਰਦੈ ਧਰ ਧਿਆਨ। ਧੂਰ ਸੰਤਨ ਕੀ ਮਸਤਕ ਲਾਏ, ਜਨਮ ਜਨਮ ਕੀ ਦੁਰਮਤ ਮਲ ਜਾਏ। ਜਿਸ ਭੇਟਤ ਮਿਟੈ ਅਭਿਮਾਨ, ਪਾਰ ਬ੍ਰਹਮ ਸਭ ਨਦਰੀ ਆਵੈ, ਕਰ ਕਿਰਪਾ ਪੂਰਨ ਭਗਵਾਨ। ਰਹਾਉ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਛਲ, ਕਰੁਣਾ ਨਿਧਾਨ ਜੁਗ ਜੁਗ ਅਟਲ, ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਧੰਨਤਾ ਦੇ ਯੋਗ ਹੋ ਜੋ ਆਪ ਜੀ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਹਾਜ਼ਰੀਆਂ ਭਰ ਰਹੇ ਹੋ। ਸਾਧ ਸੰਗਤ ਜੀ, ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਪ੍ਰਤੱਖ ਹਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਦੇ ਵਿੱਚ ਮੂਲ ਰੂਪ ਵਿੱਚ ਸੱਚੇ ਪਾਤਸ਼ਾਹ ਜੀ ਗੁਰੂ ਨੂੰ ਧਾਰਨ ਕਰਨ ਦੀ ਪ੍ਰੇਰਣਾ ਦਿੰਦੇ ਹਨ, ਉਪਦੇਸ਼ ਦਿੰਦੇ ਹਨ। ਗੁਰੂ ਦੇ ਦਰਸਾਏ ਹੋਏ ਮਾਰਗ ਦੇ ਉੱਪਰ ਚੱਲਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਿੱਖਿਆ ਦਿੰਦੇ ਹਨ। ਬਚਨ ਵੀ ਹਨ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਮਨੁੱਖ ਨੇ ਕੋਈ ਵੀ ਕੰਮ ਸਿੱਖਣਾ ਹੋਵੇ ਉਸਨੂੰ ਗੁਰੂ ਧਾਰਨ ਕਰਨਾ ਪੈਂਦਾ ਹੈ। ਲੱਕੜ ਦਾ ਕੰਮ ਹੈ, ਲੋਹੇ ਦਾ ਕੰਮ ਹੈ, ਸੋਨੇ ਦਾ ਕੰਮ ਹੈ, ਕੋਈ ਕਿਸੇ ਨੇ ਡਾਕਟਰ ਬਣਨਾ ਹੈ, ਵਕੀਲ ਬਣਨਾ ਹੈ, ਕਿਸੇ ਵੀ ਅਹੁਦੇ ਤੱਕ ਪਹੁੰਚਣਾ ਹੈ ਉਸਨੂੰ ਉਸਤਾਦ ਧਾਰਨ ਕਰਨਾ ਪਵੇਗਾ, ਗੁਰੂ ਧਾਰਨ ਕਰਨਾ ਪਵੇਗਾ। ਇਸੇ ਤਰ੍ਹਾਂ ਜੀਵਨ ਦੀ ਸਫਲਤਾਈ ਦੇ ਵਾਸਤੇ, ਅਧਿਆਤਮਿਕ ਜੀਵਨ ਦੀ ਪ੍ਰਾਪਤੀ ਵਾਸਤੇ ਸਾਨੂੰ ਗੁਰੂ ਧਾਰਨ ਕਰਨ ਦੀ ਜ਼ਰੂਰਤ ਪੈਂਦੀ ਹੈ। ਆਦਿ ਕਾਲ ਤੋਂ ਲੈ ਕਰਕੇ ਭਾਵੇਂ ਕੋਈ ਅਵਤਾਰੀ ਪੁਰਸ਼ ਵੀ ਕਿਉਂ ਨਹੀਂ ਸਨ, ਸ਼੍ਰੀ ਰਾਮ ਚੰਦਰ ਜੀ, ਸ਼੍ਰੀ ਕ੍ਰਿਸ਼ਨ ਸਾਹਿਬ ਜੀ ਜੈਸੇ, ਉਹਨਾਂ ਸਾਰਿਆਂ ਨੇ ਗੁਰੂ ਧਾਰਨ ਕੀਤੇ। ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਧਨ ਦੀਨ ਦੁਨੀ ਦੇ ਮਾਲਕ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਗਤ ਵਿੱਚ ਆਏ। ਆਪ ਜੀ ਨੂੰ ਸਰੋਤਿਆਂ ਨੇ, ਪ੍ਰੇਮੀਆਂ ਨੇ ਪੁੱਛਿਆ, ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਦਾ ਗੁਰੂ ਕੌਣ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਤਤ ਨਿਰੰਜਨ ਜੋਤ ਸਬਾਈ ਸੋਹੰ ਭੇਦ ਨ ਕੋਈ ਜੀਓ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਵੀ ਸਾਡਾ ਗੁਰੂ ਉਹ ਪਰਮੇਸ਼ਰ ਹੀ ਹੈ, ਭਾਵ ਸਤਿਗੁਰੂ ਜੀ ਤਾਂ ਆਪ ਹੀ ਪਰਮੇਸ਼ਰ ਰੂਪ ਹੋ ਕੇ ਧਰਤੀ ਦੇ ਉੱਪਰ ਆਏ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅਮਰਤ ਛਤਰ ਗੁਰ ਰਾਮੈ ਦੀਓ। ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬਾਇਣ, ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜਨ ਭਿਖੋ ਨਾਇਣ। ਸਤ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੱਡੇ ਸਤਿਗੁਰਾਂ ਦੀ ਬਾਣੀ ਨੂੰ ਇਕੱਤਰ ਕਰਕੇ, ਆਪਣੀ ਉਚਾਰਨ ਕੀਤੀ ਬਾਣੀ ਨੂੰ ਇਕੱਤਰ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਜੋ ਸਨ ਉਹ ਤਿਆਰ ਕਰਵਾ ਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਕਰਵਾਏ। ਬਚਨ ਕੀਤਾ, ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ, ਪੀਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਕਿਸੇ ਪਿਓ ਦੀ ਕੋਈ ਜਾਇਦਾਦ ਹੋਵੇ, ਕਿਸੇ ਦੇ ਦਾਦੇ ਦੀ ਕੋਈ ਜਾਇਦਾਦ ਹੋਵੇ, ਬੰਦੇ ਨੂੰ ਚੇਤਾ ਹੀ ਨਾ ਹੋਵੇ ਵੀ ਮੇਰੇ ਵੱਡਿਆਂ ਦੀ ਜਾਇਦਾਦ ਹੈਗੀ ਹੈ। ਜਦ ਯਾਦ ਆ ਜਾਵੇ ਫਿਰ ਪਤਾ ਚੱਲਦਾ ਹੈ ਵੀ ਮੈਂ ਕਿੰਨਾ ਧਨਵਾਨ ਹਾਂ, ਕਿੰਨਾ ਅਮੀਰ ਹਾਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਤੇ ਹੋਰ ਵੱਡੇ ਸਤਿਗੁਰਾਂ ਦੀ ਜਿਹੜੀ ਇਹ ਅਮੀਰ ਜਾਇਦਾਦ, ਇਹ ਵਿਰਸਾ ਸੀ, ਇਹ ਮਹਾਨ ਖਜ਼ਾਨਾ ਸੀ। ਕਹਿੰਦੇ ਜਿਸ ਵਕਤ ਉਸ ਨੂੰ ਖੋਲਿਆ, ਇਹ ਬਚਨ ਕੀਤੇ ਸਨ, ਬੁੱਢਾ ਸਾਹਿਬ ਖੋਲੋ ਗ੍ਰੰਥ। ਜਿਸ ਵਕਤ ਉਸ ਖਜ਼ਾਨੇ ਨੂੰ ਖੋਲਿਆ, ਪੀਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚੈ ਰਲ ਮਿਲ ਭਾਈ, ਤੋਟ ਨ ਆਵੈ ਵੱਧ ਦੋ ਜਾਈ। ਦੁਨੀਆਂ ਦੇ ਖਜ਼ਾਨੇ ਜਿਵੇਂ ਜਿਵੇਂ ਕੋਈ ਵੰਡੇਗਾ, ਤਿਵੇਂ ਤਿਵੇਂ ਘਟਣਗੇ, ਤਿਵੇਂ ਤਿਵੇਂ ਮੁੱਕਣਗੇ। ਇਹ ਨਾਮ ਬਾਣੀ ਦਾ ਖਜ਼ਾਨਾ ਐਸਾ ਖਜ਼ਾਨਾ ਹੈ, ਜਿੰਨਾ ਜਿੰਨਾ ਕੋਈ ਵੰਡਦਾ ਹੈ ਤਿਵੇਂ ਤਿਵੇਂ ਉਹਦੀਆਂ ਜੇਬਾਂ ਹੋਰ ਭਰਦੀਆਂ ਜਾਂਦੀਆਂ ਹਨ, ਨਾਮ ਦੇ ਖਜ਼ਾਨੇ ਨਾਲ, ਬਾਣੀ ਦੇ ਖਜ਼ਾਨੇ ਨਾਲ। कहो नानक जिस मस्तक लेख लिखाए सो एत खजाने लया रलाए। महाराज जी ने फरमाया कि ये जो महान खजाना है पोथी परमेश्वर का थान पोथी साहब का दर्जा दिता। इस तों अगे मर्यादा चलदी गई दसवें पातशाह दे महाराज सच्चे पातशाह जी दे खंडे बाटी दी पौल छकाउण तों पहला पहला गुरसिखां नूं चरण पौल दित्ती जांदी। चरण धोए रह रास कर चरनामृत सिखां पी लाया। जिस वक्त महाराज जी ने खालसा पंथ की साजना की उस वक्त फिर महाराज जी ने यह मर्यादा दे विच तब्दीली की भी अज तो बाद जिन्हें गुरु धारण करना है उसनु पांच प्यारे गुरु धारण करवाउणगे। पंजां दे कोलों अमृत की दात प्राप्त करनी है, उन्हां दी सिख्या दे अनुसार चलना है। इस तरह साध संगत जी गुरु धारण करन दी बहुत भारी जरूरत होया करदी है। गुरु धारण तो बगैर जीवन की सफलता ही नहीं। हाँ, जड़े कच्चे पिल्लियां नूं अधूरे गुरुआं नूं गुरु धारण कर लैंदे हन उन्हां दा जीवन भी अधूरा ही रह जांदा है, उन्हां दा जीवन भी कच्चा ही रह जांदा है। धन गुरु नानक साहब जी दसे पातशाहियां, धन श्री गुरु ग्रंथ साहिब महाराज जी पूर्ण गुर हन। जिहड़ा इन्हां नूं गुरु धारण करदा है उहदा जीवन भी संपूर्ण हो जांदा है, उहदे जीवन दे विच कोई कमियां नहीं रह जांदियां हन। सिख कुंभ कुम्हार गुर घड़ घड़ कढे खोट, अंदरों रखे हाथ दे बाहरों मारे चोट। जिवें कहिंदे कुम्हार एक हाथ उपरों वट के मारदा है, एक हाथ अंदर दे के रखदा है भी किधरे ओला ही ना रह जावे, बाहरों चोट मारदा है उन्नू बनाउणा है, अंदर हाथ रखदा है भी किधे घाड़त जड़ी है अधूरी ना रह जावे। घड़ना भी हुंदा है, अनेक इतिहासक प्रमाण हन। भाई मंझ साहब जी जिस वक्त सतगुरां दे चरणां दे विच आए, रंगिया होयां दे दर्शन करके मन दे विच इह चाओ उपजिआ भी मेरे जीवन दे विच भी इह रंग चढ़ जावे। बेनती कीती कि सानू भी इस तरह का रंग चढ़ा दिओ, सानू भी इस तरह की मस्ती चढ़ा दिओ जिहड़ी तुहानू चढ़ी होई है। गुरसिखां ने आख्या ये मस्ती वंड रहे हन, ये प्यार दे प्याले वंड रहे हन। धन गुरु अर्जन देव महाराज सच्चे पातशाह जी उन्हां दे पास जाओ, क्योंकि जेकर कोई होर हुंदा उन्हें कहना सी कन्ना मन्ना कुर तू मेरा चेला मैं तेरा गुर, झट ही गुरु बन जांदे हन। जिस तरह साध संगत जी संत ईश्वर सिंह जी राड़ा साहब वाले महापुरश जिस वक्त संत बाबा अतर सिंह जी रेरू साहब वाले महापुरशां दे पास गए, लुधियाने दे पास रेरू साहब दसवें पातशाह श्री गुरु गोबिंद सिंह महाराज जी का स्थान है। बेनती की महापुरशो नाम की दात दिओ। संत अतर सिंह जी आखन लगे भाई ईश्वर सिंह जी नाम की दात ता गुरु ग्रंथ साहब जी देंदे हन, पंज प्यारे देंदे हन, ओ दसदे हन भी गुरमुखा ऐ गुरमंत्र है, ऐ मूल मंत्र है, इहदी कमाई करो, इहदा डट के अभ्यास करो। साधु महात्मा ता केवल प्रेरणा देंदे हन, जुगतियां दस देंदे हन भी इस तरीके दे नाल जपना है, ਨਾਮ ਦਾ ਦਾਤਾ ਜਿਹੜਾ ਹੈ ਨਾ ਉਹ ਗੁਰੂ ਹੀ ਹੈ, ਗੁਰੂ ਹੀ ਨਾਮ ਦੀ ਦਾਤ ਦਿੰਦਾ ਹੈ। ਔਰ ਸਾਧ ਸੰਗਤ ਜੀ, ਜਿਸ ਵਕਤ ਫਿਰ ਸੰਤ ਈਸ਼ਰ ਸਿੰਘ ਜੀ ਨੇ ਅੰਮ੍ਰਿਤ ਪਾਨ ਕੀਤਾ, ਖੰਡੇ ਬਾਟੇ ਦੀ ਪੌਲ ਛਕੀ, ਉਸ ਵਕਤ ਹੁਕਮਨਾਮੇ ਤੋਂ ਆਪ ਜੀ ਦਾ ਨਾਮ ਰੱਖਿਆ ਗਿਆ। ਪਹਿਲਾ ਨਾਮ ਗੁਲਾਬ ਸਿੰਘ ਸੀ। ਹੁਕਮਨਾਮਾ ਆਇਆ, ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਫਿਰ ਨਾਮ ਰੱਖਿਆ ਈਸ਼ਰ ਸਿੰਘ ਜੀ। ਆਖਣ ਲੱਗੇ, ਹੁਣ ਇਸ ਤਰੀਕੇ ਦੇ ਨਾਲ ਸਿਮਰਨ ਅਭਿਆਸ ਕਰੋ, ਨਾਮ ਦੀ ਕਮਾਈ ਕਰੋ, ਡਟ ਕੇ ਕਮਾਈ ਕਰੋ, ਕਿਉਂਕਿ ਸਾਧ ਸੰਗਤ ਜੀ, ਸੰਤ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਵੀ ਬਚਨ ਆਉਂਦੇ ਹਨ, ਉਹ ਪੁਰਾਣੀ ਉਦਾਹਰਣ ਦਿਆ ਕਰਦੇ ਸਨ। ਕਹਿੰਦੇ, ਜਿਸ ਤਰ੍ਹਾਂ ਮੰਜੇ ਦੇ ਥੱਲੇ ਕੁੱਕੜ ਹੋਵੇ, ਉਹਦੇ ਚਾਰੇ ਪਾਸੇ ਖੁੱਲ੍ਹੇ ਹਨ, ਇੱਧਰ ਵੀ ਜਾ ਸਕਦਾ ਹੈ, ਇੱਧਰ ਵੀ ਜਾ ਸਕਦਾ ਹੈ। ਕਹਿੰਦੇ, ਉਹਨੂੰ ਚਾਰੇ ਪਾਸਿਓਂ ਤੋਂ ਰੋਕ ਕੇ ਰੱਖਣਾ, ਇਸੇ ਪ੍ਰਕਾਰ ਮਨ ਜਿਹੜਾ ਹੈ ਨਾ, ਉਹਦੇ ਬਾਹਰ ਭੱਜਣ ਦੇ ਬੜੇ ਦਰਵਾਜ਼ੇ ਹਨ, ਕਈ ਪਾਸੇ ਦੌੜ ਸਕਦਾ ਹੈ। ਇਹਨੂੰ ਸਾਰੇ ਪਾਸਿਆਂ ਤੋਂ ਰੋਕ ਕੇ ਰੱਖਣਾ, ਸ਼ਬਦ ਦੇ ਨਾਲ ਜੋੜਨਾ, ਇਹੀ ਸਾਧਨਾ ਹੈ, ਇਹੀ ਕਮਾਈ ਹੈ। ਭਾਈ ਮੰਝ ਸਾਹਿਬ ਜੀ ਨੇ ਬੇਨਤੀ ਕੀਤੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ, ਭਾਈ ਮੰਝ, ਸਿੱਖੀ ਦੇ ਉੱਪਰ ਸਿੱਖੀ ਨਹੀਂ ਟਿਕਦੀ। ਦੇਖੋ, ਆਪਾਂ ਅੱਜ ਦੇਖਦੇ ਹਾਂ ਨਾ, ਕਈ ਪ੍ਰੇਮੀ ਐਸੇ ਹੈਗੇ ਹਨ ਜਿਹੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਮੱਥਾ ਟੇਕ ਲੈਂਦੇ ਹਨ, ਬਾਹਰ ਸ਼ਨੀ ਮੰਦਰ ਦੇ ਉੱਪਰ ਵੀ ਉਹਨਾਂ ਲੈਣਾਂ ਲਗਾਈਆਂ ਹੁੰਦੀਆਂ ਹਨ, ਉਧਰ ਵੀ ਤੇਲ ਪਾ ਜਾਂਦੇ ਹਨ। ਧੰਨ ਬਾਜਾਂ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਹਨ, ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ। ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨੈ ਏਕ ਪਛਾਨੈ। ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਨੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਵੀ ਬਚਨ ਆਉਂਦੇ ਹਨ, ਗੁਰਸਿੱਖ ਸੰਗਤ ਮਿਲਾਪ ਕੋ ਪ੍ਰਤਾਪ, ਐਸੋ ਪਤ ਬਰਤ ਏਕ ਟੇਕ ਦੁਬਦਾ ਨਿਵਾਰੀ ਹੈ। ਹੁਣ ਜਿਹੜੀ ਇਸਤਰੀ ਦੇ ਜ਼ਿਆਦਾ ਪਤੀ ਹੋਣ, ਜ਼ਿਆਦਾ ਖਸਮ ਹੋਣ, ਉਹਨੂੰ ਸੁਹਾਗਣ ਨਹੀਂ ਨਾ ਕਿਹਾ ਜਾਂਦਾ। ਜਿਹੜਾ ਐਵੇਂ ਹੀ ਡੰਬੀਆਂ ਪਖੰਡੀਆਂ ਨੂੰ ਮੱਥੇ ਟੇਕਦਾ ਫਿਰੇ, ਮੜੀਆਂ ਕਬਰਾਂ 'ਤੇ ਆਪਣਾ ਸਿਰ ਨਿਵਾਉਂਦਾ ਫਿਰੇ, ਉਹਨੂੰ ਸਿੱਖ ਨਹੀਂ ਕਿਹਾ ਜਾ ਸਕਦਾ। ਹਾਂ, ਜਿਹੜਾ ਹੋਰ ਮਤਮਤੰਤਰਾਂ ਤੋਂ ਆਉਂਦਾ ਹੈ, ਉਹ ਸਹਿਜੇ ਸਹਿਜੇ ਗੁਰੂ ਘਰ ਵੱਲ ਰੁੱਖ ਉਹਦਾ ਹੁੰਦਾ ਹੈ, ਆ ਰਿਹਾ ਹੈ, ਚਲੋ ਕੋਈ ਗੱਲ ਨਹੀਂ। ਪਰ ਜਿਹੜੇ ਸਿੱਖ ਦੇ ਘਰ ਦੇ ਵਿੱਚ ਜਨਮ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਮੱਥਾ ਟੇਕੇ ਹੋਰ ਹੋਰ ਪਾਸੇ ਵੀ ਭਟਕਦਾ ਫਿਰੇ, ਉਹ ਗਲਤ ਗੱਲ ਹੈ। ਗੁਰਸਿੱਖ ਸੰਗਤ ਮਿਲਾਪ ਕੋ ਪ੍ਰਤਾਪ, ਐਸੋ ਪਤ ਬਰਤ ਏਕ ਟੇਕ ਦੁਬਦਾ ਨਿਵਾਰੀ ਹੈ। ਪੂਛਤ ਨ ਜੋਤ ਕਉ ਵੇਦ ਥਿਤ ਵਾਰ ਕਛ, ਗ੍ਰਹਿ ਉਹ ਨਖੱਤਰ ਕੀ ਨ ਸ਼ੰਕਾ ਉਰਧਾਰੀ ਹੈ। ਜਾਨਤ ਨਾ ਸਗਨ ਲਗਨ ਆਨ, ਦੇਵ ਸੇਵ ਸ਼ਬਦ ਸੁਰਤ ਲਿਵ ਨਿਹੋ ਨਿਰੰਕਾਰੀ ਹੈ। ਸਿੱਖ ਸੰਤ ਬਾਲਕ ਸ੍ਰੀ ਗੁਰੂ ਪ੍ਰਤਪਾਲਕ ਹੋਏ, ਜੀਵਨ ਮੁਕਤ ਗਤ ਬ੍ਰਹਮ ਵਿਚਾਰੀ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਵੀ ਸਿੱਖੀ ਦੇ ਉੱਪਰ ਸਿੱਖੀ ਨਹੀਂ ਟਿਕ ਸਕਦੀ। ਭਾਵ ਭਾਈ ਮੰਝ ਸਾਹਿਬ ਜੀ ਪਹਿਲੇ ਜੀਵਨ ਦੇ ਵਿੱਚ ਸਖੀ ਸਰਵਰ ਨੂੰ ਮੰਨਦੇ ਸਨ, ਜਿਹਨੂੰ ਲੱਖਾਂ ਦਾ ਦਾਤਾ ਵੀ ਕਹਿ ਦਿੰਦੇ ਹਨ, ਉਹਦੀ ਪੂਜਾ ਕਰਦੇ ਸਨ। ਘਰ ਦੇ ਵਿੱਚ ਉਹਦੀ ਜਗ੍ਹਾ ਬਣਾਈ ਹੋਈ ਸੀ, ਦੀਵਾ ਆਦਿਕ ਜਗਾਉਂਦੇ ਸਨ। ਪਰ ਜਦ ਘਰ ਦੇ ਵਿੱਚ ਗਏ, ਮਹਾਰਾਜ ਜੀ ਦੇ ਕੋਲੋਂ ਦਾਤ ਲੈ ਕੇ ਸਿੱਖੀ ਦੀ ਉਹ ਜਗ੍ਹਾ ਜਿਹੜੀ ਸੀ ਉਸ ਨੂੰ ਪਾਸੇ ਕਰ ਦਿੱਤਾ, ਨਿਰੋਲ ਗੁਰੂ ਦੇ ਸਿੱਖ ਬਣ ਗਏ। ਔਰ ਕਹਿੰਦੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਵੀ ਆਉਂਦੀਆਂ ਹਨ, ਇਹ ਤਾਂ ਮਨੁੱਖ ਦੇ ਭਾਗ ਦੇ ਹਿਸਾਬ ਦੇ ਨਾਲ ਆਉਂਦੀਆਂ ਹਨ, ਪਰ ਬੰਦਾ ਸਮਝ ਲੈਂਦਾ ਵੀ ਸ਼ਾਇਦ ਮੈਨੂੰ ਗੁਰੂ ਦੁੱਖ ਦੇ ਰਿਹਾ ਹੈ। ਗੁਰੂ ਦੁੱਖ ਨਹੀਂ ਦਿੰਦਾ, ਗੁਰੂ ਤਾਂ ਸੁੱਖ ਹੀ ਦਿੰਦਾ ਹੈ। ਇਸ ਤਰ੍ਹਾਂ ਜੀਵਨ ਦੇ ਵਿੱਚ ਕਈ ਉਤਰਾਅ ਚੜਾਅ ਆਏ, ਕਈਆਂ ਨੇ ਸਾਧ ਸੰਗਤ ਜੀ ਤੋੜਨ ਦੀ ਕੋਸ਼ਿਸ਼ ਕੀਤੀ ਗੁਰੂ ਦੇ ਨਾਲੋਂ, ਕਿਉਂਕਿ ਤੋੜਨ ਵਾਲੇ ਬੜੇ ਮਿਲ ਜਾਂਦੇ ਹਨ ਜਗਤ ਦੇ ਵਿੱਚ। ਤੋੜਨ ਲੱਗਿਆਂ ਦੇਰੀ ਵੀ ਨਹੀਂ ਲੱਗਦੀ ਹੈ। ਪਿੱਛੇ ਜੇ ਨੋਇਡਾ ਦੇ ਵਿੱਚ ਇੱਕ ਇਮਾਰਤ ਗਿਰਾਈ ਗਈ ਸੀ, ਬੜੀ ਵੱਡੀ ਪਤਾ ਨਹੀਂ 100 ਮੰਜ਼ਿਲਾਂ ਇਮਾਰਤ ਹੋਵੇਗੀ, 9 ਸਕਿੰਟਾਂ ਦੇ ਵਿੱਚ ਉਹਨੂੰ ਜ਼ਮੀਨ ਦੋਸ਼ ਕਰ ਦਿੱਤਾ ਗਿਆ, ਜ਼ਿਆਦਾ ਸਮਾਂ ਨਹੀਂ ਲੱਗਿਆ। ਦੇਖੋ ਬਣਾਉਣ ਵਾਸਤੇ ਕਿੰਨੇ ਸਾਲ ਲੱਗੇ ਹੋਣਗੇ, ਕਿਸੇ ਨੂੰ ਜੋੜਨਾ ਹੈ। ਮਨਯੋਗ ਮਸਕੀਨ ਸਾਹਿਬ ਜੀ ਕਿਹਾ ਕਰਦੇ ਸਨ, ਤਬਲੇ ਖੜਕਾਓ, ਵਾਜੇ ਵਜਾਓ, ਕਥਾ ਕਹਾਣੀਆਂ ਸੁਣਾਓ, ਫਿਰ ਕਿਧਰੇ ਕਿਸੇ ਦਾ ਮਨ ਥੋੜ੍ਹਾ ਜਿਹਾ ਪ੍ਰੇਰਿਤ ਹੁੰਦਾ ਹੈ, ਫਿਰ ਜੁੜਦਾ ਹੈ। ਜੇ ਤੋੜਨਾ ਹੋਵੇ, ਇੱਕ ਮਾੜੀ ਜਿਹੀ ਗੱਲ ਕਰਦੇ ਅਗਲੇ ਦਾ ਮਨ ਟੁੱਟ ਜਾਂਦਾ ਹੈ। ਤੋੜਨ ਵਾਲੇ ਬੜੇ ਮਿਲੇ, ਪਰ ਭਾਈ ਮੰਝ ਸਾਹਿਬ ਜੀ ਪੱਕੇ ਸਨ, ਟੁੱਟੇ ਨਹੀਂ। ਮਹਾਰਾਜ ਜੀ ਨੇ ਭੇਟਾਵਾਂ ਦੀ ਵੀ ਮੰਗ ਕੀਤੀ, ਆਪਣੇ ਪਰਿਵਾਰ ਨੂੰ ਕਿਰਤ ਦੇ ਵਿੱਚ ਲਗਾ ਕੇ ਭੇਟਾ ਭੇਜਦੇ ਰਹੇ। ਫਿਰ ਆਪ ਚੱਲ ਕੇ ਆ ਗਏ, ਲੰਬੀ ਚੌੜੀ ਗਾਥਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਸੇਵਾ ਦੇ ਵਿੱਚ ਲਗਾ ਦਿੱਤਾ। ਔਰ ਜਿਸ ਵਕਤ ਖੂਹ ਦੇ ਵਿੱਚ ਡਿੱਗਦੇ ਹਨ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕੱਢਣ ਵਾਸਤੇ ਗਏ, ਔਰ ਸਾਧ ਸੰਗਤ ਜੀ ਛਾਤੀ ਦੇ ਨਾਲ ਲਗਾ ਕੇ ਬਚਨ ਕੀਤਾ, ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹ ਥਾ ਜਗ ਲੰਘਣ ਹਾਰਾ। ਜਿਸ ਵਕਤ ਆਖਿਆ ਨਾ ਕੁਝ ਮੰਗ ਲਓ, ਤਾਂ ਆਖਣ ਲੱਗੇ ਮਹਾਰਾਜ ਕਲਯੁੱਗ ਦਾ ਸਮਾਂ ਹੈ, ਇੰਨੇ ਕਰੜੇ ਪਰਚੇ ਨਾ ਪਾਇਆ ਕਰੋ, ਸਖਤ ਪਰਚੇ ਨਾ ਪਾਇਆ ਕਰੋ। ਮਹਾਰਾਜ ਆਖਣ ਲੱਗੇ, ਭਾਈ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਹੈ, ਲੱਕੜ ਦੇ ਵਿੱਚ ਚੀਰ ਨਾ ਪਾਈਏ, ਕਿੱਲ ਨਾ ਠੋਕੀਏ, ਉਹਦਾ ਫਰਨੀਚਰ ਨਹੀਂ ਬਣਦਾ, ਉਹਦੇ ਦਰਵਾਜ਼ੇ ਨਹੀਂ ਬਣਦੇ ਹਨ। ਲੋਹੇ ਨੂੰ ਭੱਠੀ ਵਿੱਚ ਨਾ ਸੁੱਟੀਏ, ਉਹਦੇ ਫਿਰ ਹਥਿਆਰ ਨਹੀਂ ਬਣ ਸਕਦੇ ਹਨ। ਸੋਨੇ ਨੂੰ ਕੋਠਾਲੀ ਵਿੱਚ ਨਾ ਪਾਈਏ, ਉਹਦੇ ਗਹਿਣੇ ਨਹੀਂ ਬਣ ਸਕਦੇ ਹਨ। ਇਸ ਕਰਕੇ ਜ਼ਰੂਰੀ ਹੈ ਇਸ ਤਰ੍ਹਾਂ ਦੇ ਰਸਤਿਆਂ ਦੇ ਵਿੱਚ ਦੀ ਸਿੱਖ ਨੂੰ ਲੰਘਣਾ ਹੀ ਪੈਂਦਾ ਹੈ, ਤਾਂ ਹੀ ਕੁਝ ਬਣ ਸਕਦਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਕੋਈ ਵੀ ਹੈ, ਗੁਰੂ ਧਾਰਨ ਕਰਨ ਦੀ ਜ਼ਰੂਰਤ ਹੋਇਆ ਕਰਦੀ ਹੈ, ਗੁਰੂ ਦੇ ਉਪਦੇਸ਼ ਦੇ ਉੱਪਰ ਚੱਲਣ ਦੀ ਜ਼ਰੂਰਤ ਹੋਇਆ ਕਰਦੀ ਹੈ। ਜਿਵੇਂ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਆਓ ਪਿਆਰ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਪੰਜਵਾ। ਦਰਸ਼ਨ ਕਉ ਜਾਈਐ ਕੁਰਬਾਨ।
ਰਾਮਕਲੀ ਰਾਗ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ, ਗੁਰੂ ਦੇ ਦਰਸ਼ਨ ਤੋਂ ਸਾਨੂੰ ਕੁਰਬਾਨ ਜਾਣਾ ਚਾਹੀਦਾ ਹੈ, ਸਦਕੇ ਜਾਣਾ ਚਾਹੀਦਾ ਹੈ, ਬਲਹਾਰ ਜਾਣਾ ਚਾਹੀਦਾ ਹੈ, ਕਿਉਂਕਿ ਗੁਰੂ ਦਾ ਦਰਸ਼ਨ ਜੋ ਹੈ ਉਹ ਅਗਿਆਨਤਾ ਦੇ ਅੰਧੇਰੇ ਨੂੰ ਮਿਟਾ ਕੇ ਗਿਆਨ ਦਾ ਪ੍ਰਕਾਸ਼ ਕਰ ਦਿੰਦਾ ਹੈ। ਜਿਹੜਾ ਜੀਵ ਵਹਿਮਾਂ ਭਰਮਾਂ ਪਖੰਡਾਂ ਦੇ ਵਿੱਚ ਖਚਿਤ ਹੁੰਦਾ ਹੈ, ਉਸ ਨੂੰ ਪਰਿਪੂਰਨ ਪਰਮਾਤਮਾ ਦੇ ਨਾਲ ਜੋੜ ਦਿੰਦਾ ਹੈ। ਇਸ ਕਰਕੇ ਗੁਰੂ ਦੇ ਦਰਸ਼ਨ ਤੋਂ ਕੁਰਬਾਨ ਜਾਈਏ ਸਦਕੇ ਜਾਈਏ ਜੀ।
ਚਰਨ ਕਮਲ ਹਿਰਦੈ ਧਾਰ ਧਿਆਨ,
ਗੁਰੂ ਦੇ ਚਰਨਾਂ ਨੂੰ ਆਪਣੇ ਕਹਿੰਦੇ ਹਿਰਦੇ ਦੇ ਵਿੱਚ ਚਰਨਾਂ ਦਾ ਧਿਆਨ ਧਾਰਨ ਕਰਨਾ ਚਾਹੀਦਾ ਹੈ। ਪ੍ਰਤਕਸ਼ ਰੂਪ ਦੇ ਵਿੱਚ ਵੀ ਚਰਨ ਹਨ, ਜਿਸ ਤਰ੍ਹਾਂ ਭਾਈ ਗੋਂਦਾ ਜੀ ਨੇ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਿਆ ਸੀ, ਮਹਾਰਾਜ ਜੀ ਦੇ ਚਰਨਾਂ ਨੂੰ ਪਕੜਿਆ ਸੀ। ਗੁਰਹਾਰਾ ਸਾਹਿਬ ਮਹਾਰਾਜ ਜੀ ਉਹਨਾਂ ਚਿਰ ਤੱਕ ਸਮਾਧੀ ਦੇ ਵਿੱਚ ਹੀ ਰਹੇ, ਟਿਕੇ ਹੀ ਰਹੇ ਸਨ, ਲੰਗਰ ਨਹੀਂ ਛਕਿਆ। ਦੂਸਰਾ ਅੰਤਰੀਵ ਰੂਪ ਦੇ ਵਿੱਚ ਜਿਹੜਾ ਗੁਰੂ ਦਾ ਸ਼ਬਦ ਹੈ, ਸ਼ਬਦ ਨੂੰ ਹਿਰਦੇ ਦੇ ਵਿੱਚ ਧਾਰਨ ਕਰਨਾ ਹੈ। ਗੁਰੂ ਦੇ ਸ਼ਬਦ ਨੂੰ, ਸ਼ਬਦ ਰੂਪੀ ਚਰਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਨਾ ਹੈ।
ਧੂਰ ਸੰਤਨ ਕੀ ਮਸਤਕ ਲਾਏ,
ਸ਼ਾਂਤ ਸਰੂਪ ਜੋ ਸਤਿਗੁਰੂ ਜੀ ਹਨ, ਕਹਿੰਦੇ ਉਸ ਸਤਿਗੁਰੂ ਦੀ ਚਰਨ ਧੂੜ ਜਿਹੜੀ ਹੈ ਉਹ ਆਪਣੇ ਮਸਤਕ ਦੇ ਨਾਲ ਲਗਾਉਣੀ ਚਾਹੀਦੀ ਹੈ। ਜਿਸ ਵਕਤ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਦੇ ਹਾਂ, ਉਹ ਮੱਥਾ ਟੇਕਣ ਦੇ ਨਾਲ ਉਹ ਧੂੜ ਮਹਾਰਾਜ ਜੀ ਦੀ ਆਪਣੇ ਮਸਤਕ ਦੇ ਨਾਲ ਪ੍ਰਤੱਖ ਰੂਪ ਦੇ ਵਿੱਚ ਲੱਗ ਜਾਂਦੀ ਹੈ। ਕਹਿੰਦੇ ਇਸ ਤਰ੍ਹਾਂ ਗੁਰੂ ਦੇ ਚਰਨਾਂ ਦੀ ਧੂੜ ਮੱਥੇ ਦੇ ਨਾਲ ਲਗਾਉਣ ਦੇ ਨਾਲ
ਜਨਮ ਜਨਮ ਕੀ ਦੁਰਮਤ ਮਲ ਜਾਏ,
ਜੇਕਰ ਸੱਚੀ ਮੁੱਚੀ ਗੁਰੂ ਦੇ ਅੱਗੇ ਸਰੈਂਡਰ ਕਰ ਦਈਏ ਨਾ ਵੀ ਹੇ ਸਤਿਗੁਰੂ ਮੇਰੀ ਮਤ ਚੰਗੀ ਨਹੀਂ, ਇਹਨੂੰ ਤੂੰ ਆਪਣੇ ਕੋਲ ਰੱਖ ਲੈ, ਆਪਣੀ ਮਤ ਮੈਨੂੰ ਦੇ ਦੇ। ਫਿਰ ਕਹਿੰਦੇ ਜੀਵਨ ਦੇ ਵਿੱਚ ਬਹੁਤ ਭਾਰੀ ਤਬਦੀਲੀ ਆ ਜਾਂਦੀ ਹੈ, ਜਨਮ ਜਨਮਾਤਰਾਂ ਦੇ ਪਾਪ ਧੁੱਲ ਜਾਂਦੇ ਹਨ। ਜੇਕਰ ਬੰਦਾ ਕੇਵਲ ਤੇ ਕੇਵਲ ਰਸਮੀ ਤੌਰ ਤੇ ਮੱਥਾ ਟੇਕਦਾ ਹੈ, ਚਲੋ ਫਲ ਤਾਂ ਉਹਦਾ ਵੀ ਹੈ, ਪਰ ਧੰਨ ਬਾਜਾਂ ਵਾਲੇ ਸਤਿਗੁਰਾਂ ਦੇ ਬਚਨ ਆਉਂਦੇ ਹਨ, ਸਿਜਦੇ ਕਰੇ ਅਨੇਕ ਤੋਪਚੀ ਕਪਟ ਭੇਸ ਪੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕੋ। ਕਹਿੰਦੇ ਬੰਦਿਆ ਜਿੰਨੇ ਮਰਜ਼ੀ ਮੱਥੇ ਟੇਕ ਲੈ, ਗੱਲ ਨਹੀਂ ਬਣੇਗੀ ਜਿੰਨਾ ਚਿਰ ਤੱਕ ਤੂੰ ਆਪਣੇ ਆਪ ਨੂੰ ਗੁਰੂ ਦੇ ਅੱਗੇ ਸਮਰਪਿਤ ਨਹੀਂ ਕਰੇਗਾ। ਹੇ ਗੁਰੂ ਤੂੰ ਨਸ਼ਿਆਂ ਤੋਂ ਰੋਕਿਆ ਹੈ, ਠੀਕ ਹੀ ਰੋਕਿਆ ਹੈ। ਹੇ ਗੁਰੂ ਤੂੰ ਕੇਸਾਂ ਦੀ ਬੇਅਦਬੀ ਤੋਂ ਰੋਕਿਆ ਹੈ, ਸਹੀ ਹੀ ਰੋਕਿਆ ਹੈ। ਹੇ ਗੁਰੂ ਤੂੰ ਮੈਨੂੰ ਨਾਮ ਜਪਣ ਦੀ ਹਦਾਇਤ ਕੀਤੀ ਹੈ, ਸਹੀ ਹੀ ਕੀਤੀ ਹੈ। ਇਸ ਤਰ੍ਹਾਂ ਕਹਿੰਦੇ ਆਪਣੀ ਮਤ ਗੁਰੂ ਦੇ ਅੱਗੇ ਰੱਖ ਦਈਏ, ਫਿਰ ਜਨਮ ਜਨਮਾਤਰਾਂ ਦੇ ਪਾਪ ਜਿਹੜੇ ਹਨ ਉਹ ਮਿਟ ਜਾਂਦੇ ਹਨ।
ਜਿਸ ਭੇਟਤ ਮਿਟੈ ਅਭਿਮਾਨ,
ਗੁਰੂ ਦੇ ਮਿਲਾਪ ਦੇ ਨਾਲ ਕਹਿੰਦੇ ਜੀਵਨ ਦਾ ਜਿਹੜਾ ਅਭਿਮਾਨ ਹੈ, ਹੰਕਾਰ ਹੈ, ਉਹ ਦੂਰ ਹੋ ਜਾਂਦਾ ਹੈ। ਜਦੋਂ ਪਤਾ ਚੱਲਦਾ ਹੈ ਵੀ ਸਾਰਿਆਂ ਦੇ ਵਿੱਚ ਪਰਮੇਸ਼ਰ ਹੀ ਹੈ, ਹੰਕਾਰ ਦੀ ਨਿਵਿਰਤੀ ਹੋ ਜਾਂਦੀ ਹੈ। ਸਤਿਗੁਰਾਂ ਨੇ 52 ਬਚਨਾਂ ਦੇ ਵਿੱਚ ਲਿਖਿਆ ਹੈ, ਸਿੱਖ ਨੇ ਜਾਤ ਗੋਤ ਧਨ ਕੁੱਲ ਜਵਾਨੀ ਦਾ ਹੰਕਾਰ ਨਹੀਂ ਕਰਨਾ। ਇਹ ਗਿਰਾਵਟ ਦੇ ਵਿੱਚ ਲੈ ਜਾਂਦਾ ਹੈ, ਇਹ ਪਸਤੀ ਦੇ ਵਿੱਚ ਲੈ ਜਾਂਦਾ ਹੈ। ਬੜਾ ਔਖਾ ਹੁੰਦਾ ਹੈ ਸੁਰਤ ਨੂੰ ਉੱਪਰ ਚੁੱਕਣਾ, ਪਰ ਮਾੜਾ ਜਿਹਨੇ ਅਹੰਕਾਰ ਆ ਗਿਆ, ਹਾਥੀ ਦਾ ਇਸ਼ਨਾਨ ਬਣ ਜਾਂਦਾ ਹੈ, ਫਿਰ ਮੈਲ ਲੱਗ ਜਾਂਦੀ ਹੈ, ਫਿਰ ਕਾਲਖ ਲੱਗ ਜਾਂਦੀ ਹੈ। ਕਹਿੰਦੇ ਗੁਰੂ ਦਾ ਦਰਸ਼ਨ ਕਰਕੇ, ਗੁਰੂ ਦੇ ਚਰਨਾਂ ਦੇ ਵਿੱਚ ਸਰੈਂਡਰ ਕਰਕੇ, ਕਹਿੰਦੇ ਇਸ ਤਰ੍ਹਾਂ ਹਉਮੈ ਹੰਕਾਰ ਮਿਟ ਜਾਂਦਾ ਹੈ।
ਪਾਰ ਬ੍ਰਹਮ ਸਭ ਨਦਰੀ ਆਵੈ, ਕਰ ਕਿਰਪਾ ਪੂਰਨ ਭਗਵਾਨ।
ਹੇ ਪਰਿਪੂਰਨ ਭਗਵਾਨ, ਵਾਹਿਗੁਰੂ ਪਰਮੇਸ਼ਰ ਜੀ, ਕਿਰਪਾ ਕਰੋ ਸਾਨੂੰ ਐਸੇ ਗੁਰੂ ਦਾ ਮਿਲਾਪ ਕਰਾ ਦਿਓ, ਕਿਉਂਕਿ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਸਾਰੇ ਪਾਸੇ ਹੀ ਉਹ ਪਾਰ ਬ੍ਰਹਮ ਪਰਮੇਸ਼ਰ ਨਦਰੀ ਆਉਣ ਲੱਗ ਪੈਂਦਾ ਹੈ, ਦ੍ਰਿਸ਼ਟੀ ਪੈਣ ਲੱਗ ਪੈਂਦਾ ਹੈ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਵਿਨਹਰ ਜਾਪਤ ਹੈ ਨਹੀਂ ਹੋਰ। ਮਾਟੀ ਏਕ ਅਨੇਕ ਭਾਂਤ ਕਰ ਸਾਜੀ, ਸਾਜਣ ਹਾਰੈ ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰੈ। ਪਤਾ ਚੱਲ ਜਾਂਦਾ ਹੈ ਵੀ ਸਾਰਿਆਂ ਨੂੰ ਇੱਕੋ ਹੀ ਮਿੱਟੀ ਲੱਗੀ ਹੈ। ਕੋਈ ਜਰਾ ਘੁਮਿਆਰ ਨੇ ਛੋਟਾ ਭਾਂਡਾ ਬਣਾ ਦਿੱਤਾ, ਕੋਈ ਵੱਡਾ ਬਣਾ ਦਿੱਤਾ, ਮਿੱਟੀ ਤਾਂ ਸਭ ਨੂੰ ਇੱਕੋ ਜਿਹੀ ਲੱਗੀ ਹੈ ਨਾ, ਇੱਕ ਹੀ ਮਿੱਟੀ ਦੇ ਸਾਰੇ ਬਣੇ ਹੋਏ ਹਨ। ਧੰਨ ਬਾਜਾਂ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਆਉਂਦੇ ਹਨ, ਇੱਕ ਹੈ ਨੈਣ, ਇੱਕ ਹੈ ਕਾਨ, ਇੱਕ ਹੈ ਦੇਹ, ਇੱਕ ਹੈ ਬਾਨ, ਖਾਕ ਬਾਦ ਆਤਸ ਆਪ ਕੋ ਰਲਾਓ ਹੈ। ਕਹਿੰਦੇ ਸਾਰਿਆਂ ਨੂੰ ਵਾਹਿਗੁਰੂ ਨੇ ਇੱਕੋ ਤਰ੍ਹਾਂ ਦੇ ਨਾਲ ਹੀ ਬਣਾਇਆ ਹੈ। ਵਿਤਕਰੇ ਤਾਂ ਬੰਦੇ ਨੇ ਪਾ ਛੱਡੇ ਹਨ ਵੀ ਫਲਾਣਾ ਛੋਟਾ ਹੈ, ਫਲਾਣਾ ਵੱਡਾ ਹੈ, ਸਾਰੇ ਪਾਸੇ ਹੀ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਦਾ ਹੀ ਸਰੂਪ ਦਿਖਾਈ ਦਿੰਦਾ ਹੈ। ਵਿਸ਼ਰਾਮ ਦੇ ਕੇ ਮਹਾਰਾਜ ਜੀ ਉਪਦੇਸ਼ ਕਰਦੇ ਹਨ,
ਗੁਰ ਕੀ ਕੀਰਤ ਜਪੀਐ ਹਰ ਨਾਉ।
ਇਹ ਗੁਰੂ ਦੀ ਕੀਰਤੀ ਹੈ, ਉਸਤ ਵਡਿਆਈ ਮਹਿਮਾ ਹੈ, ਪਰਮੇਸ਼ਰ ਦਾ ਨਾਮ ਜਪਿਆ ਜਾਵੇ, ਪਰਮੇਸ਼ਰ ਦੇ ਨਾਮ ਦੀ ਕਮਾਈ ਕੀਤੀ ਜਾਵੇ, ਕਿਉਂਕਿ ਥੋੜੇ ਬਹੁਤੇ ਦੇ ਨਾਲ ਗੱਲ ਨਹੀਂ ਬਣਦੀ ਹੈ, ਅਤੁੱਟ ਕਮਾਈ ਕੀਤੀ ਜਾਵੇ। ਮਹਾਂਪੁਰਸ਼ਾਂ ਨੇ ਤੇ ਇੱਥੋਂ ਤੱਕ ਕਿਹਾ ਹੈ, ਗੁਰਮੁਖਾਂ ਨੇ, ਨਾਮ ਜਪਣ ਵਾਲਿਆਂ ਨੇ, ਕਹਿੰਦੇ ਬੰਦਾ ਜੇ ਦੁਨੀਆਦਾਰੀ ਦੇ ਵਿੱਚ 8-10 ਘੰਟੇ ਕਮਾਈ ਕਰਦਾ ਹੈ ਤਾਂ ਕਹਿੰਦੇ ਘੱਟ ਤੋਂ ਘੱਟ 8-10 ਘੰਟੇ ਤਾਂ ਸਿਮਰਨ ਕਰਨਾ ਚਾਹੀਦਾ ਹੈ ਨਾ, ਫਿਰ ਹੀ ਕੋਈ ਗੱਲ ਬਣੇਗੀ ਨਾ। ਬੰਦਾ ਆਖੇ ਵੀ ਮੈਂ 2-4 ਵਾਰੀ ਵਾਹਿਗੁਰੂ ਵਾਹਿਗੁਰੂ ਕਰ ਲਿਆ, ਬੜੀ ਗੱਲ ਹੋ ਗਈ ਹੈ, ਇਸ ਤਰ੍ਹਾਂ ਗੱਲ ਨਹੀਂ ਬਣਦੀ। ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਦਾ, ਖਰਕਾ ਪੈਖਰ ਤੋ ਛੁੱਟੇ ਜੋ ਉੱਪਰ ਲਾਦਾ। ਸੁਰਤ ਜੋੜਨ ਦੀ ਲੋੜ ਨਹੀਂ ਪਵੇਗੀ, ਆਪੇ ਜੁੜ ਜਾਵੇਗੀ, ਜੇਕਰ ਕੋਈ ਕਮਾਈ ਕਰੇ, ਬਾਣੀ ਪੜ੍ਹੇ, ਸਿਮਰਨ ਕਰੇ, ਨਾਮ ਜਪੇ, ਫਿਰ ਕੋਸ਼ਿਸ਼ ਨਹੀਂ ਕਰਨੀ ਪਵੇਗੀ। ਮਾੜੇ ਤੋਂ ਮਾੜੇ ਬੰਦੇ ਦੀ ਵੀ ਕੋਈ ਨੌਕਰੀ ਕਰੇ, ਕੋਈ ਚਾਕਰੀ ਕਰੇ, ਉਹ ਵੀ ਦਿਹਾੜੀ ਦਿੰਦਾ ਹੈ, ਜਿਹੜਾ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ, ਜੇਕਰ ਉਹਦਾ ਕੋਈ ਨਾਮ ਜਪੇਗਾ ਉਹ ਖਾਲੀ ਥੋੜ੍ਹੀ ਰਹਿਣ ਦੇਵੇਗਾ, ਉਹ ਫਿਰ ਮਿਹਰਾਂ ਦਾ ਮੀਂਹ ਪਾ ਦਿੰਦਾ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਇਹੀ ਗੁਰੂ ਦੀ ਕੀਰਤੀ ਹੈ, ਮਾਲਕ ਦਾ ਸਿਮਰਨ ਕਰਨਾ।
ਗੁਰ ਕੀ ਭਗਤ ਸਦਾ ਗੁਣ ਗਾਓ।
ਇਹ ਗੁਰੂ ਦੀ ਭਗਤੀ ਹੈ, ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰਨਾ ਚਾਹੀਦਾ ਹੈ।
ਗੁਰ ਕੀ ਸੁਰਤ ਨਿਕਟ ਕਰ ਜਾਨ।
ਕਹਿੰਦੇ ਇਹ ਗੁਰੂ ਦੇ ਵਿੱਚ ਸੁਰਤ ਜੋੜਨੀ ਹੈ, ਗੁਰੂ ਨੂੰ ਆਪਣੇ ਹਾਜ਼ਰ ਨਾਜ਼ਰ ਜਾਣਨਾ, ਨਿਕਟ ਜਾਣਨਾ, ਵੀ ਗੁਰੂ ਮੇਰੇ ਸੰਗ ਸਦਾ ਹੈ, ਨਾਲੇ ਗੁਰੂ ਦੇਖ ਰਿਹਾ ਹੈ, ਗੁਰੂ ਸੁਣ ਰਿਹਾ ਹੈ, ਗੁਰੂ ਹਾਜ਼ਰ ਨਾਜ਼ਰ ਹੈ, ਗੁਰੂ ਵਿਆਪਕ ਹੈ, ਗੁਰੂ ਦੀ ਹਜ਼ੂਰੀ ਦੇ ਵਿੱਚ ਵਸਣਾ, ਗੁਰੂ ਨੂੰ ਹਾਜ਼ਰ ਨਾਜ਼ਰ ਜਾਣਨਾ।
ਗੁਰ ਕਾ ਸ਼ਬਦ ਸਤ ਕਰ ਮਾਨ।
ਗੁਰੂ ਦੇ ਸ਼ਬਦ ਦੇ ਵਿੱਚ ਕਹਿੰਦੇ ਪੂਰਨ ਭਰੋਸਾ ਪ੍ਰਗਟ ਕਰੇ, ਉਹਨੂੰ ਸਤ ਕਰਕੇ ਜਾਣੇ।
ਗੁਰ ਬਚਨੀ ਸਮਸਰ ਸੁਖ ਦੁਖ।
ਗੁਰੂ ਦੇ ਬਚਨਾਂ ਨੂੰ ਮੰਨਣ ਦੇ ਨਾਲ ਕਹਿੰਦੇ ਜਿਹੜਾ ਗੁਰਸਿੱਖ ਹੈ ਉਹਦੇ ਜੀਵਨ ਦੀ ਇਸ ਤਰ੍ਹਾਂ ਦੀ ਅਵਸਥਾ ਬਣ ਜਾਂਦੀ ਹੈ, ਉਹ ਦੁੱਖ ਅਤੇ ਸੁੱਖ ਨੂੰ ਸਮਕਰ ਜਾਣਨਾ ਕਰਦਾ ਹੈ, ਦੋਨਾਂ ਨੂੰ ਬਰਾਬਰ ਹੀ ਜਾਣਦਾ ਹੈ। ਸੁੱਖ ਦੇ ਵਿੱਚ ਹੰਕਾਰੀ ਨਹੀਂ ਹੁੰਦਾ ਹੈ, ਦੁੱਖ ਦੇ ਵਿੱਚ ਜ਼ਿਆਦਾ ਪਸਤੀ ਦੇ ਵਿੱਚ ਨਹੀਂ ਜਾਂਦਾ ਹੈ, ਦੋਨਾਂ ਹਾਲਤਾਂ ਦੇ ਵਿੱਚ ਬਰਾਬਰਤਾ ਉਹਦੇ ਵਿੱਚ ਬਣੀ ਰਹਿੰਦੀ ਹੈ।
ਕਦੇ ਨਾ ਵਿਆਪੈ ਤ੍ਰਿਸ਼ਨਾ ਭੂਖ।
ਔਰ ਗੁਰੂ ਦੇ ਚਰਨਾਂ ਦੇ ਨਾਲ ਜਿਹੜੇ ਜੁੜਨ ਵਾਲੇ ਹਨ ਉਹਦੇ ਜੀਵਨ ਦੇ ਵਿੱਚ ਕਦੇ ਵਾਸਤੇ ਤ੍ਰਿਸ਼ਨਾ ਨਹੀਂ ਵਿਆਪਦੀ ਹੈ, ਹੱਕ ਹਲਾਲ ਦੀ ਕਮਾਈ ਖਾਂਦਾ ਹੈ, ਜਥਾ ਲਾਭ ਤਥਾ ਸੰਤੁਸ਼ਟ ਹੁੰਦਾ ਹੈ, ਜੋ ਮਾਲਕ ਭਾਗਾਂ ਦੇ ਹਿਸਾਬ ਦੇ ਨਾਲ ਦਿੰਦਾ ਹੈ ਉਸੇ ਦੇ ਵਿੱਚ ਹੀ ਆਪਣੀ ਸੰਤੁਸ਼ਟੀ ਪ੍ਰਗਟ ਕਰਦਾ ਹੈ, ਹੋਰ ਹੱਥ ਪੈਰ ਨਹੀਂ ਮਾਰਦਾ ਹੈ, ਬੇਈਮਾਨੀ ਨਹੀਂ ਕਰਦਾ ਹੈ, ਹੇਰਾ ਫੇਰੀ ਨਹੀਂ ਕਰਦਾ ਹੈ, ਇਸ ਤਰ੍ਹਾਂ ਜੀਵਨ ਦੇ ਵਿੱਚ ਤ੍ਰਿਸ਼ਨਾ ਮੁੱਕ ਜਾਂਦੀ ਹੈ।
ਮਨ ਸੰਤੋਖ ਸ਼ਬਦ ਗੁਰ ਰਾਜੇ।
ਮਨ ਦੇ ਵਿੱਚ ਕਹਿੰਦੇ ਸੰਤੋਖ ਆ ਜਾਂਦਾ ਹੈ, ਮਨ ਦੇ ਵਿੱਚ ਸੰਤੁਸ਼ਟੀ ਆ ਜਾਂਦੀ ਹੈ, ਸ਼ਬਦ ਦੁਆਰਾ ਜੀਵਨ ਦੇ ਵਿੱਚ ਰਜੀਵਾਂ ਆ ਜਾਂਦਾ ਹੈ। ਬਿਨਾਂ ਸੰਤੋਖ ਨਹੀਂ ਕੋ ਰਾਜੈ। ਸੰਤੋਖ ਤੋਂ ਬਿਨਾਂ ਨਹੀਂ ਰੱਜਿਆ ਜਾ ਸਕਦਾ। ਸੰਤੋਖ ਮਿਲਦਾ ਹੈ ਪਰਮੇਸ਼ਰ ਦੇ ਨਾਮ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ। ਉਹਨਾਂ ਨੂੰ ਹੀ ਰਾਜੇ ਆਖਿਆ ਗਿਆ ਹੈ, ਰੱਜੇ ਹੋਏ ਆਖਿਆ ਗਿਆ ਹੈ, ਜਿਨ੍ਹਾਂ ਦੇ ਜੀਵਨ ਦੇ ਵਿੱਚ ਸੰਤੋਖ ਆ ਗਿਆ, ਸੰਤੁਸ਼ਟੀ ਆ ਗਈ।
ਜਪ ਗੋਬਿੰਦ ਪੜਦੇ ਸਭ ਕਾਜੇ।
ਉਹ ਗੋਬਿੰਦ ਸਰੂਪ ਗੁਰੂ ਦਾ ਜਪ ਕਰਕੇ, ਪਰਮੇਸ਼ਰ ਦਾ ਨਾਮ ਜਪ ਕੇ ਕਹਿੰਦੇ ਸਾਰੇ ਪੜਦੇ ਜਿਹੜੇ ਹਨ ਉਹ ਕੱਜੇ ਜਾਂਦੇ ਹਨ, ਜੀਵਨ ਦੀਆਂ ਕਮੀਆਂ ਪੇਸ਼ੀਆਂ ਸਾਰੀਆਂ ਢੱਕੀਆਂ ਜਾਂਦੀਆਂ ਹਨ। ਇਸ ਕਰਕੇ ਕਹਿੰਦੇ ਗੁਰੂ ਪਰਮੇਸ਼ਰ ਨੂੰ ਧਿਆਉਣਾ ਚਾਹੀਦਾ ਹੈ। ਜੇਕਰ ਬੰਦੇ ਨੇ ਗੁਰੂ ਦੇ ਚਰਨਾਂ ਨੂੰ ਨਹੀਂ ਪਕੜਿਆ, ਮਾੜੀ ਜਿੰਨੀ ਗੱਲ ਦੇ ਨਾਲ ਹੀ ਨਸ਼ਰ ਹੋ ਜਾਂਦਾ ਹੈ, ਸਮਾਜ ਦੇ ਵਿੱਚ ਭੰਡਿਆ ਜਾਂਦਾ ਹੈ, ਹੀਣ ਭਾਵਨਾ ਦਾ ਸ਼ਿਕਾਰ ਹੁੰਦਾ ਹੈ। ਪਰ ਗੁਰੂ ਦੇ ਚਰਨਾਂ ਨੂੰ ਪਕੜ ਲਈਏ, ਗੁਰੂ ਦਾ ਨਾਮ ਜਪ ਲਈਏ, ਜਿਵੇਂ ਮਾੜੀ ਜਿੰਨੀ ਚੰਗਿਆੜੀ ਜਿਹੜੀ ਹੈ ਲੱਖਾਂ ਮਨ ਬਾਲਣ ਨੂੰ ਜਲਾ ਕੇ ਰਾਖ ਕਰ ਦਿੰਦੀ ਹੈ, ਇਸ ਤਰ੍ਹਾਂ ਜਨਮ ਜਨਮਾਤਰਾਂ ਦੇ ਪਾਪ ਜਲ ਕੇ ਰਾਖ ਹੋ ਜਾਂਦੇ ਹਨ, ਪੜਦੇ ਕੱਜੇ ਜਾਂਦੇ ਹਨ।
ਗੁਰ ਪਰਮੇਸ਼ਰ ਗੁਰ ਗੋਬਿੰਦ।
ਗੁਰੂ ਹੀ ਪਰਮੇਸ਼ਰ ਦਾ ਪ੍ਰਤੱਖ ਸਰੂਪ ਹੈ, ਗੁਰੂ ਹੀ ਗੋਬਿੰਦ ਸ੍ਰਿਸ਼ਟੀ ਦਾ ਸਿਰਜਣਹਾਰ ਆਪ ਹੈ।
ਗੁਰਦਾਤਾ ਦਇਆਲ ਬਖਸ਼ਿੰਦ।
ਗੁਰੂ ਹੀ ਦਾਤਾਂ ਦੇਣ ਵਾਲਾ ਦਾਤਾ ਹੈ, ਦਇਆ ਕਰਨ ਵਾਲਾ ਦਿਆਲੂ ਹੈ, ਬਖਸ਼ਿਸ਼ ਕਰਨ ਵਾਲਾ ਬਖਸ਼ਿੰਦ ਹੈ।
ਗੁਰ ਚਰਨੀ ਜਾ ਕਾ ਮਨ ਲਾਗਾ।
ਜਿਨ੍ਹਾਂ ਗੁਰਮੁਖਾਂ ਦਾ ਮਨ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਜਾਂਦਾ ਹੈ, ਗੁਰੂ ਦੇ ਚਰਨਾਂ ਦੇ ਨਾਲ ਲੱਗ ਜਾਂਦਾ ਹੈ।
ਨਾਨਕ ਦਾਸ ਤਿਸ ਪੂਰਨ ਭਾਗਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ, ਪੰਜਵੇਂ ਗੁਰੂ ਨਾਨਕ ਸਤਿਗੁਰੂ ਜੀ ਫਰਮਾਉਂਦੇ ਹਨ, ਐਸੇ ਜਿਹੜੇ ਗੁਰਮੁਖ ਹਨ ਉਹਨਾਂ ਦੇ ਭਾਗ ਫਿਰ ਕਹਿੰਦੇ ਪੂਰਨ ਹੋ ਜਾਂਦੇ ਹਨ। ਉਹਨਾਂ ਦੇ ਭਾਗਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿ ਜਾਂਦੀ ਹੈ, ਕੋਈ ਅਧੂਰਾਪਣ ਨਹੀਂ ਰਹਿ ਜਾਂਦਾ ਹੈ। ਉਹਨਾਂ ਦੇ ਭਾਗ ਪੂਰੇ ਹੋ ਜਾਂਦੇ ਹਨ, ਮਹਾਨ ਹੋ ਜਾਂਦੇ ਹਨ। ਇਸ ਤਰ੍ਹਾਂ ਸਾਰੇ ਸ਼ਬਦ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਨੂੰ ਧਾਰਨ ਕਰਨ ਦੀ ਸਾਨੂੰ ਪ੍ਰੇਰਨਾ ਦਿੱਤੀ ਹੈ, ਉਪਦੇਸ਼ ਦਿੱਤਾ ਹੈ। ਬਹੁਤ ਮਹਾਨ ਜੀਵਨ ਹੈ ਜੇਕਰ ਆਪਾਂ ਗੁਰੂ ਨੂੰ ਧਾਰਨ ਕਰ ਲਈਏ, ਗੁਰੂ ਜੀ ਬਚਨਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲੀਏ। ਆਓ ਸਾਧ ਸੰਗਤ ਜੀ, ਜੋ ਲੜੀਵਾਰ ਸ਼ਬਦ ਹੈ ਉਸ ਦੀ ਵਿਚਾਰ ਦੇ ਨਾਲ ਵੀ ਜੁੜੀਏ ਜੀ।
ਫੇਰ ਵਸਾਇਆ ਫੇਰ ਆਣ ਸਤਿਗੁਰ ਖਾ ਡੂਰ।
ਸਾਧ ਸੰਗਤ ਜੀ, ਰਾਮਕਲੀ ਦੀ ਵਾਰ ਦੇ ਵਿੱਚ ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਸਤਤ ਵਡਿਆਈ ਮਹਿਮਾ ਕਰਦਿਆਂ ਹੋਇਆਂ ਸੱਤਾ ਬਲਵੰਡ ਜੀ ਨੇ ਫਰਮਾਇਆ ਹੈ, ਫੇਰ ਵਸਾਇਆ ਫੇਰ ਆਣ ਸਤਿਗੁਰ ਖਾ ਡੂਰ। ਜਿਸ ਵਕਤ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੇ ਪਰਚਿਆਂ ਦੇ ਵਿੱਚੋਂ ਪਾਸ ਹੋ ਗਏ, ਸਾਰੀਆਂ ਕਸਵੱਟੀਆਂ ਝੱਲ ਲਈਆਂ, ਕਿਉਂਕਿ ਅਖੀਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਵਾਂਗ ਬਣਾਇਆ ਸੀ ਨਾ, ਇੱਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ, ਕੂੜ ਸ਼ਰਾਬ ਮੁੱਠਾ ਮੁਰਦਾਰ ਧਾਨਕ ਰੂਪ ਰਹਾਂ ਕਰਤਾਰ। ਜਿਹੜਾ ਲਾਗੇ ਜਾਂਦਾ ਹੈ ਮਹਾਰਾਜ ਸੋਟੇ ਮਾਰਦੇ ਹਨ, ਸਾਰੇ ਚਲੇ ਗਏ ਗੁਰੂ ਅੰਗਦ ਸਾਹਿਬ ਜੀ ਨਹੀਂ ਗਏ। ਆਖਿਆ ਪੁਰਖਾ ਤੂੰ ਕਿਉਂ ਨਹੀਂ ਗਿਆ? ਮਹਾਰਾਜ ਆਖਣ ਲੱਗੇ ਕਿਸੇ ਕੋਈ ਕੋਏ ਮੰਜ ਨਿਮਾਣੀ ਇੱਕ ਤੋਂ, ਕਿਉਂ ਨਾ ਮਰੀਜੈ ਰੋਏ ਜਾਂ ਲੱਗ ਚੇਤਨਾ ਆਵਈ। ਮਹਾਰਾਜ ਕਿਸੇ ਨੂੰ ਕਿਸੇ ਦਾ ਆਸਰਾ, ਕਿਸੇ ਨੂੰ ਕਿਸੇ ਦਾ ਸਹਾਰਾ, ਮੈਨੂੰ ਨਿਮਾਣੀ ਨੂੰ ਕੇਵਲ ਤੁਹਾਡਾ ਹੀ ਆਸਰਾ ਹੈ, ਮੈਨੂੰ ਹੋਰ ਕੋਈ ਸਹਾਰਾ ਨਹੀਂ। ਇਸ ਤਰ੍ਹਾਂ ਸਾਧ ਸੰਗਤ ਜੀ, ਮਹਾਰਾਜ ਜੀ ਨੇ ਆਪਣਾ ਹੀ ਰੂਪ ਬਣਾ ਦਿੱਤਾ, ਲਹਿਣੇ ਤੋਂ ਸ਼੍ਰੀ ਅੰਗਦ ਬਣਾ ਦਿੱਤਾ। ਸ਼੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਵਿਖੇ ਜਿਸ ਵਕਤ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਸ਼੍ਰੀ ਖਡੂਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਆਏ, ਭਾਈ ਗੁਰਦਾਸ ਸਾਹਿਬ ਜੀ ਨੇ ਵੀ ਫਰਮਾਇਆ ਹੈ, ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ, ਵੀ ਮਹਾਰਾਜ ਫਿਰ ਇੱਥੇ ਆ ਗਏ ਮਹਾਰਾਜ ਦੇ ਹੁਕਮ ਦੇ ਵਿੱਚ। ਇੱਥੇ ਵੀ ਸੱਤਾ ਬਲਵੰਡ ਜੀ ਫਰਮਾ ਰਹੇ ਹਨ ਕਿਉਂਕਿ ਰਹਿ ਤਾਂ ਪਹਿਲਾਂ ਵੀ ਰਹੇ ਸਨ ਇੱਥੇ ਲੋਕ, ਪਰ ਰਹਿਣਾ ਹੋਰ ਗੱਲ ਹੁੰਦੀ ਹੈ, ਵੱਸਣਾ ਹੋਰ ਗੱਲ ਹੁੰਦੀ ਹੈ। ਖਾ ਲਿਆ, ਪੀ ਲਿਆ, ਪਹਿਨ ਲਿਆ, ਇਹ ਰਹਿਣਾ ਹੁੰਦਾ ਹੈ। ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ, ਸਿਮਰਨ ਕੀਤਾ, ਭਜਨ ਕੀਤਾ, ਕਥਾ ਕੀਰਤਨ ਦੇ ਨਾਲ ਜੁੜੇ, ਇਹ ਵੱਸਣਾ ਹੁੰਦਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਡੂਰ ਸਾਹਿਬ ਜੀ ਵਿੱਚ ਆ ਕੇ ਭਾਗ ਲਾਏ, ਕਿਉਂਕਿ ਜਿੱਥੇ ਬੈਸਣ ਸਾਧ ਜਨ ਸੋ ਥਾਨ ਸੁਹੰਦਾ, ਕੋਈ ਸੇਵਨ ਸਮਰਿਥ ਆਪਣਾ ਬਿਨਸੇ ਸਭ ਮੰਦਾ। ਜਿੱਥੇ ਨਗਰਾਂ ਵਿੱਚ, ਸ਼ਹਿਰਾਂ ਦੇ ਵਿੱਚ, ਘਰਾਂ ਵਿੱਚ ਕਲਾ ਕਲੇਸ਼, ਦੁੱਖ ਦਲਿੱਦਰ ਵੱਸਦੇ ਹਨ ਨਾ, ਪਰ ਜਿੱਥੇ ਰੱਬ ਦੇ ਪਿਆਰੇ ਆ ਕੇ ਭਾਗ ਲਾ ਦਿੰਦੇ ਹਨ, ਵੱਸ ਜਾਂਦੇ ਹਨ, ਉੱਥੇ ਫਿਰ ਸਾਧ ਸੰਗਤ ਜੀ ਦੁੱਖ ਦਲਿੱਦਰ ਪੱਤਰਾ ਵਾਚ ਜਾਂਦੇ ਹਨ, ਦੌੜ ਜਾਂਦੇ ਹਨ, ਕੋਈ ਨਹੀਂ ਰਹਿੰਦਾ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੌ ਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ। ਉਹਨੂੰ ਵੱਸਦੇ ਹੋਏ ਨਗਰ ਨੂੰ ਉਜਾੜ ਆਖਿਆ ਹੈ ਮਹਾਰਾਜ ਜੀ ਨੇ। ਪਰ ਜਿੱਥੇ ਪ੍ਰਭੂ ਦਾ ਨਾਮ ਜਪਿਆ ਜਾਂਦਾ ਹੈ, ਉਹਨੂੰ ਚਬਾਰਿਆਂ ਦਾ ਦਰਜਾ ਦਿੱਤਾ ਹੈ, ਮਹਿਲਾਂ ਦਾ ਦਰਜਾ ਦਿੱਤਾ ਹੈ। ਖਡੂਰ ਸਾਹਿਬ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਹਿਲ ਬਣਾ ਦਿੱਤਾ, ਚਬਾਰੇ ਬਣਾ ਦਿੱਤਾ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਧੰਨ ਗੁਰੂ ਅੰਗਦ ਸਾਹਿਬ ਜੀ ਨੇ ਖਡੂਰ ਸਾਹਿਬ ਵਿਖੇ ਆ ਕੇ ਭਾਗ ਲਾਏ।
ਜਪ ਤਪ ਸੰਜਮ ਨਾਲ ਤੁਧ ਹੋਰ ਮੋਚਕ ਰੂਰ,
ਜਿਹੜੇ ਹੋਰ ਸਨ ਉਹਨਾਂ ਦੇ ਵਿੱਚ ਤਾਂ ਬੜਾ ਭਾਰੀ ਗਰੂਰ ਸੀ, ਅਹੰਕਾਰ ਸੀ, ਐਵੇਂ ਫੋਕੀਆਂ ਗੱਲਾਂ ਦਾ ਮਾਣ ਕਰੀ ਜਾਂਦੇ ਸਨ, ਸਰੀਰ ਦਾ ਮਾਣ ਜਿਹਨੇ ਸਾੜੀ ਜਾਣਾ ਹੈ, ਧਨ ਦਾ ਮਾਣ ਜਿਹਨੇ ਰਹਿਣਾ ਹੀ ਨਹੀਂ, ਘਰ ਦਾ ਮਾਣ ਜਿਹਦੇ ਵਿੱਚੋਂ ਆਪਾਂ ਇੱਕ ਦਿਨ ਚਲੇ ਹੀ ਜਾਣਾ ਹੈ ਛੱਡ ਕੇ, ਇਹਨਾਂ ਗੱਲਾਂ ਦਾ ਮਾਣ ਕਰਨ ਵਾਲੇ ਸਨ, ਗਰੂਰ ਕਰਨ ਵਾਲੇ ਸਨ। ਪਰ ਸਤਿਗੁਰੂ ਜੀ ਪਾਸ ਕਹਿੰਦੇ ਐਸੀਆਂ ਅਗੰਮੀਆਂ ਦਾਤਾਂ ਸਨ, ਜਪ ਦੀ ਦਾਤ, ਤਪ ਦੀ ਦਾਤ, ਨਾਮ ਦੀ ਦਾਤ, ਸੰਜਮ ਦੀ ਦਾਤ, ਐਸੀਆਂ ਰੂਹਾਨੀ ਬਖਸ਼ਿਸ਼ਾਂ ਸਨ।
ਲੱਭ ਵਿਣਾਹੀ ਮਾਨਸਾ ਜਿਉ ਪਾਣੀ ਬੂਰ,
ਮਹਾਰਾਜ ਸਮਝਾਉਂਦੇ ਹਨ, ਸੱਤਾ ਬਲਵੰਡ ਜੀ ਫਰਮਾਉਂਦੇ ਹਨ ਕਿ ਜਿਹੜਾ ਲੱਭ ਹੈ, ਲਾਲਚ ਹੈ, ਉਹ ਬੰਦੇ ਦਾ ਕਹਿੰਦੇ ਇਵੇਂ ਵਿਨਾਸ਼ ਕਰਦਾ ਹੈ, ਇਵੇਂ ਖਾਤਮਾ ਕਰਦਾ ਹੈ, ਇਵੇਂ ਬੰਦੇ ਦੇ ਜੀਵਨ ਨੂੰ ਖਰਾਬ ਕਰ ਦਿੰਦਾ ਹੈ। ਜਿਵੇਂ ਕਹਿੰਦੇ ਪਾਣੀ ਦੇ ਵਿੱਚ ਬੂਰ ਹੋਵੇ ਨਾ, ਪਾਣੀ ਫਿਰ ਪੀਣ ਯੋਗ ਨਹੀਂ ਰਹਿੰਦਾ, ਵਰਤਣ ਯੋਗ ਨਹੀਂ ਰਹਿੰਦਾ, ਨਹਾਉਣ ਯੋਗ ਨਹੀਂ ਰਹਿੰਦਾ, ਖਰਾਬ ਹੋ ਜਾਂਦਾ ਹੈ। ਇਸੇ ਤਰ੍ਹਾਂ ਜੇਕਰ ਜੀਵਨ ਦੇ ਵਿੱਚ ਲਾਲਚ ਆ ਜਾਵੇ ਨਾ, ਕਹਿੰਦੇ ਲਾਲਚ ਬੰਦੇ ਦੇ ਜੀਵਨ ਦੀ ਬਰਬਾਦੀ ਕਰਦਾ ਹੈ, ਜੀਵਨ ਨੂੰ ਖਰਾਬ ਕਰਦਾ ਹੈ।
ਵਰਿਆ ਦਰ ਕਹਿ ਗੁਰੂ ਕੀ ਕੁਦਰਤੀ ਨੂਰ,
ਗੁਰੂ ਦੀ ਦਰਗਾਹ ਦੇ ਵਿੱਚ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ, ਕਹਿੰਦੇ ਕੁਦਰਤੀ ਨੂਰ ਜਿਹੜਾ ਹੈ ਉਹ ਵਰਸਦਾ ਹੈ, ਗੁਰੂ ਦੇ ਘਰ ਦੇ ਵਿੱਚ ਰਹਿਮਤਾਂ ਦੀ ਬਾਰਿਸ਼ ਹੁੰਦੀ ਹੈ। ਜਿਹੜਾ ਸੁਭਾਵਕ ਵੀ ਚਲਿਆ ਜਾਵੇ ਉਹਨੂੰ ਵੀ ਠੰਡਕ ਮਹਿਸੂਸ ਹੁੰਦੀ ਹੈ, ਉਹਨੂੰ ਵੀ ਸ਼ਾਂਤੀ ਮਿਲਦੀ ਹੈ। ਜਿੱਥੇ ਨਸ਼ਿਆਂ ਦਾ ਸੇਵਨ ਹੋਵੇ, ਜਿੱਥੇ ਨਾਚ ਹੁੰਦੇ ਹੋਣ, ਉੱਥੇ ਕੋਈ ਗੁਰਮੁਖ ਆਤਮਾ ਵੀ ਚਲੇ ਜਾਵੇ, ਉਹਦੇ ਮਨ ਦੇ ਵਿੱਚ ਵੀ ਮਾੜੇ ਖਿਆਲ ਪੈਦਾ ਹੋ ਜਾਂਦੇ ਹਨ। ਪਰ ਜਿੱਥੇ ਅੱਠੇ ਪੈਰ ਕੀਰਤਨ ਚੱਲਦਾ ਹੋਵੇ, ਬਾਣੀ ਦਾ ਪ੍ਰਵਾਹ ਚੱਲਦਾ ਹੋਵੇ, ਉੱਥੇ ਨਾਸਤਕ ਤੋਂ ਨਾਸਤਕ ਬੰਦਾ ਵੀ ਆ ਜਾਵੇ, ਉਹਦਾ ਮਨ ਵੀ ਸ਼ਾਂਤ ਹੋ ਜਾਂਦਾ ਹੈ, ਉਹਦੇ ਮਨ ਨੂੰ ਵੀ ਸ਼ਾਂਤੀ ਮਿਲਦੀ ਹੈ। ਐਸਾ ਕਹਿੰਦੇ ਗੁਰੂ ਦੇ ਘਰ ਦੇ ਵਿੱਚ ਕੁਦਰਤੀ ਨੂਰ ਵਰਸਦਾ ਹੈ, ਜਿੱਥੇ ਮਾੜੇ ਤੋਂ ਮਾੜੇ ਬੰਦੇ ਦੇ ਮਨ ਦੇ ਵਿੱਚ ਵੀ ਸ਼ਾਂਤੀ ਆ ਜਾਂਦੀ ਹੈ।
ਜਿਤ ਸੋ ਹਾਥ ਨਾ ਲੱਭਈ ਤੂੰ ਉਹ ਠਰੂਰ,
ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ, ਤੂੰ ਉਹ ਕਹਿੰਦੇ ਸ਼ਾਂਤੀ ਦਾ, ਸ਼ੀਤਲਤਾ ਦਾ ਸਮੁੰਦਰ ਹੈ, ਜਿਹਦਾ ਕਹਿੰਦੇ ਹੱਥ ਨਹੀਂ ਪਾਇਆ ਜਾ ਸਕਦਾ, ਜਿਹਦੀ ਗਹਿਰਾਈ ਨੂੰ ਕੋਈ ਮਾਪ ਨਹੀਂ ਸਕਦਾ ਹੈ, ਨਾ ਉਚਾਈ ਨੂੰ ਕੋਈ ਮਿਣ ਸਕਦਾ ਹੈ, ਨਾ ਗਹਿਰਾਈ ਨੂੰ ਹੀ ਕੋਈ ਮਿਣ ਸਕਦਾ ਹੈ। ਇਸ ਤਰ੍ਹਾਂ ਕਹਿੰਦੇ ਤੂੰ ਉਹ ਸ਼ੀਤਲਤਾ ਦਾ ਸਮੁੰਦਰ ਹੈ।
ਨੌ ਨਿਧ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ,
ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ, ਨੌ ਨਿਧੀਆਂ ਦਾ ਖਜ਼ਾਨਾ, ਨੌ ਨਿਧ ਅੰਮ੍ਰਿਤ, ਪ੍ਰਭ ਕਾ ਨਾਮ, ਉਹ ਜੋ ਪਰਮੇਸ਼ਰ ਦਾ ਨਾਮ ਹੈ, ਤੁਹਾਡੇ ਰੋਮ ਰੋਮ ਦੇ ਵਿੱਚ ਵਸਿਆ ਹੋਇਆ ਹੈ, ਤੁਧ ਵਿੱਚ ਭਰਪੂਰ। ਤੁਹਾਡੇ ਸਵਾਸ ਗਿਰਾਸ ਦੇ ਵਿੱਚ ਵਸਿਆ ਹੋਇਆ ਹੈ। ਐਸਾ ਖਜ਼ਾਨਾ ਵਿਆਪਕ ਹੈ ਤੁਹਾਡੇ ਜੀਵਨ ਵਿੱਚ ਜੀ।
ਨਿੰਦਾ ਤੇਰੀ ਜੋ ਕਰੇ ਸੋ ਵੰਨੈ ਚੂਰ।
ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ, ਜਿਹੜੇ ਤੁਹਾਡੀ ਨਿੰਦਾ ਕਰਦੇ ਹਨ, ਨਿੰਦਕ ਕੀ ਗਤ ਕਤਹੂ ਨਾਹੇ, ਆਪ ਬੀਜ ਆਪੇ ਹੀ ਖਾਹੇ। ਕਹਿੰਦੇ ਫਿਰ ਚੱਕਣਾ ਚੂਰ ਹੋ ਜਾਂਦੇ ਹਨ, ਉਹਨਾਂ ਦਾ ਰਹਿੰਦਾ ਹੀ ਕੁਝ ਨਹੀਂ ਹੈ। ਇਹ ਗੁਰੂ ਨਾਨਕ ਦਾ ਘਰ ਸਾਧ ਸੰਗਤ ਜੀ ਮੱਥਾ ਟੇਕਣ ਵਾਸਤੇ ਹੁੰਦਾ ਹੈ। ਜਿਹੜਾ ਇਹਦੇ ਨਾਲ ਮੱਥਾ ਲਾ ਲੈਂਦਾ ਹੈ, ਉਹਦਾ ਰਹਿੰਦਾ ਹੀ ਕੱਖ ਨਹੀਂ ਹੈ, ਉਹ ਚਿਕਨਾ ਚੂਰ ਹੋ ਜਾਂਦਾ ਹੈ। ਇਸ ਤਰ੍ਹਾਂ ਮਹਾਰਾਜ ਜੀ ਫਰਮਾਉਂਦੇ ਹਨ ਸੱਤਾ ਬਲਵੰਡ ਜੀ, ਉਹ ਕਹਿੰਦੇ ਚੂਰਨ ਚੂਰ ਹੋ ਜਾਂਦਾ ਹੈ ਜਿਹੜਾ ਤੁਹਾਡੀ ਨਿੰਦਾ ਕਰਦਾ ਹੈ ਜੀ।
ਨੇੜੇ ਦਿਸੈ ਮਾਤ ਲੋਕ ਤੁਧ ਸੁਝੈ ਦੂਰ।
ਸੰਸਾਰ ਦੇ ਲੋਕਾਂ ਨੂੰ ਤਾਂ ਕੇਵਲ ਇਹ ਸੰਸਾਰ ਹੀ ਨੇੜੇ ਦਿਖਾਈ ਦਿੰਦਾ, ਵੀ ਜੋ ਕੁਝ ਮਰਜ਼ੀ ਕਰੀ ਚੱਲੋ, ਹੇਰਾ ਫੇਰੀ ਕਰੋ, ਬੇਈਮਾਨੀ ਕਰੋ, ਤ੍ਰਿਸ਼ਨਾ ਵਾਸ਼ਨਾ ਦੇ ਵਿੱਚ ਗ੍ਰਸੇ ਰਹੋ। ਇਹ ਜੱਗ ਡਿੱਠਾ ਅਗਲਾ, ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ। ਪਰ ਕਹਿੰਦੇ ਮਹਾਰਾਜ ਤੁਹਾਡੀ ਬਿਰਤੀ ਇਸ ਤਰ੍ਹਾਂ ਦੀ ਨਹੀਂ, ਤੁਸੀਂ ਦੂਰ ਦੀ ਸੋਚਦੇ ਹੋ। ਬਚਨ ਸੁਣਿਆ ਸੀ ਨਾ ਪਹਿਲਾਂ ਹੀ ਮਹਾਰਾਜ ਜੀ ਨੇ, ਜਿਤ ਸੇਵਿਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਸਾ ਘਾਲ, ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚੀ ਦੇ, ਲੰਮੀ ਨਦਰ ਨਿਹਾਲੀਐ। ਮਹਾਰਾਜ ਤੁਹਾਡੀ ਦ੍ਰਿਸ਼ਟੀ ਬੜੀ ਲੰਮੀ ਹੈ, ਦੂਰ ਦੀ ਸੋਚਦੇ ਹੋ। ਤੁਸੀਂ ਕਹਿੰਦੇ ਦੂਰ ਦ੍ਰਿਸ਼ਟੀ ਹੈ ਆਪ ਜੀ ਦੀ ਜੀ।
ਫੇਰ ਵਸਾਇਆ ਫੇਰਵਾਨ ਸਤਿਗੁਰ ਖਾ ਡੂਰ।
ਫੇਰ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਪਾ ਕੇ, ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖਡੂਰ ਸਾਹਿਬ ਜੀ ਨੂੰ ਆ ਕੇ ਭਾਗ ਲਾਏ। ਕਿਉਂਕਿ ਰਹਿ ਤਾਂ ਪਹਿਲਾਂ ਵੀ ਰਹੇ ਸਨ ਲੋਕ, ਪਰ ਜਿਸ ਵਕਤ ਗੁਰਗੱਦੀ ਤੇ ਵਿਰਾਜਮਾਨ ਹੋ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਖਡੂਰ ਸਾਹਿਬ ਆਏ, ਫਿਰ ਖਡੂਰ ਸਾਹਿਬ ਦੇ ਵਾਸੀਆਂ ਨੂੰ ਵਸਦਿਆਂ ਦੇ ਵਿੱਚ ਕਰ ਦਿੱਤਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬਚਨ ਵੀ ਆਉਂਦੇ ਹਨ ਕਿ ਜੇਕਰ ਬੰਦਾ ਗੁਰੂ ਦੇ ਨਾਲੋਂ ਟੁੱਟਿਆ ਹੈ ਨਾ, ਸਾਕ ਸੰਬੰਧੀ ਉਹਨੂੰ ਇਸ ਤਰ੍ਹਾਂ ਪੇਸ਼ ਆਉਂਦੇ ਹਨ, ਸੰਬੰਧੀ ਸਵਾਨ ਸਿਆਲ ਖਰੈ। ਜਿਵੇਂ ਕਹਿੰਦੇ ਕੁੱਤੇ ਹੁੰਦੇ ਹਨ, ਗਿੱਦੜ ਹੁੰਦੇ ਹਨ, ਖੋਤੇ ਹੁੰਦੇ ਹਨ, ਇਸ ਤਰ੍ਹਾਂ ਜੰਗਲੀ ਜਾਨਵਰਾਂ ਦੀ ਤਰ੍ਹਾਂ ਪੇਸ਼ ਆਉਂਦੇ ਹਨ। ਪਰ ਜੇਕਰ ਬੰਦਾ ਗੁਰੂ ਦੇ ਨਾਲ ਜੁੜ ਜਾਵੇ, ਫਿਰ ਸਾਕ ਸੰਬੰਧੀ ਵੀ ਦੇਵਤਿਆਂ ਦੀ ਤਰ੍ਹਾਂ ਪੇਸ਼ ਆਉਂਦੇ ਹਨ। ਇਸ ਤਰੀਕੇ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਡੂਰ ਸਾਹਿਬ ਜੀ ਨੂੰ ਆ ਕੇ ਭਾਗ ਲਾਏ, ਕਿਉਂਕਿ ਸਾਧ ਸੰਗਤ ਜੀ ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਣ ਵਾਸਤੇ ਬਚਨ ਕੀਤਾ ਸੀ ਇਹਨਾਂ ਨੂੰ ਜਿਹੜੇ ਸੱਤਾ ਬਲਵੰਡ ਜੀ ਸਨ, ਕਿ ਤੁਸੀਂ ਬਖਸ਼ੇ ਜਾ ਸਕਦੇ ਹੋ। ਜਿਹੜੇ ਮੂੰਹ ਦੇ ਨਾਲ ਗੁਰੂ ਦੀ ਨਿੰਦਾ ਕੀਤੀ ਹੈ, ਉਸੇ ਮੂੰਹ ਦੇ ਨਾਲ ਗੁਰੂ ਦੀ ਸਿਫਤ ਸਲਾਹ ਕਰੋ, ਸੋਭਾ ਕਰੋ। ਇਹ ਫਿਰ ਵਾਰੋ ਵਾਰੀ ਪੰਜਾਂ ਸਤਿਗੁਰਾਂ ਦੀ ਉਸਤ ਵਡਿਆਈ ਮਹਿਮਾ ਕਰ ਰਹੇ ਹਨ। ਸਾਧ ਸੰਗਤ ਜੀ ਦੂਸਰੇ ਪਾਤਸ਼ਾਹ ਮਹਾਰਾਜ ਜੀ ਦੀ ਉਸਤ ਵਡਿਆਈ ਮਹਿਮਾ ਆਪ ਜੀ ਨੇ ਕਰਨਾ ਕੀਤੀ ਹੈ, ਕਿਉਂਕਿ ਸਾਧ ਸੰਗਤ ਜੀ ਜਿਹੜਾ ਭੁੱਲਿਆ ਹੋਇਆ ਵੀ ਆਪਣੇ ਘਰ ਨੂੰ ਆ ਜਾਵੇ, ਉਹਨੂੰ ਭੁੱਲਿਆ ਹੋਇਆ ਨਹੀਂ ਸਮਝਣਾ ਚਾਹੀਦਾ ਹੈ। ਕਿਉਂਕਿ ਸਾਧ ਸੰਗਤ ਜੀ ਭਾਈ ਜੋਗਾ ਧੰਨ ਸੀ ਜਿਹੜਾ ਭੁੱਲ ਕੇ ਫਿਰ ਬਾਜਾਂ ਵਾਲੇ ਦੇ ਚਰਨਾਂ ਦੇ ਵਿੱਚ ਆ ਗਿਆ। ਸਾਡੇ ਵਰਗੇ ਤਾਂ ਭੁੱਲੇ ਰਹਿੰਦੇ, ਫਿਰ ਭੁੱਲੇ ਹੀ ਰਹਿੰਦੇ ਹਨ, ਉਹਨਾਂ ਨੂੰ ਮਾੜੇ ਨਹੀਂ ਕਹਿਣਾ ਚਾਹੀਦਾ ਹੈ। ਇਸ ਕਰਕੇ ਸੱਤਾ ਬਲਵੰਡ ਜੀ ਧੰਨ ਹਨ, ਪੂਜਣ ਯੋਗ ਹਨ, ਸਨਮਾਨ ਯੋਗ ਹਨ, ਜਿਹੜੇ ਭੁੱਲ ਕੇ ਵੀ ਗੁਰੂ ਦੇ ਚਰਨਾਂ ਦੇ ਵਿੱਚ ਆ ਗਏ। ਇਸ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਨੇ ਮਹਾਰਾਜ ਜੀ ਦੀ ਉਸਤਤ ਵਡਿਆਈ ਮਹਿਮਾ ਕੀਤੀ। ਸੰਪਰਦਾਇ ਮਹਾਂਪੁਰਸ਼ ਅਕਸਰ ਹੀ ਇਸ ਬਾਣੀ ਦਾ ਪਾਠ ਸਾਧ ਸੰਗਤ ਜੀ ਆਪਣੇ ਨਿਤਨੇਮ ਦੇ ਨਾਲ ਹੀ ਕਰਿਆ ਕਰਦੇ ਹਨ, ਜਿਹਦੇ ਵਿੱਚ ਭੁੱਲਾਂ ਗਲਤੀਆਂ ਨੂੰ ਮੰਨਣਾ ਹੁੰਦਾ ਹੈ, ਗੁਰੂ ਦਾ ਸ਼ੁਕਰਾਨਾ ਕਰਨਾ ਹੁੰਦਾ ਹੈ। ਇਹ ਮਹਾਰਾਜ ਜੀ ਦੀ ਉਸਤ ਵਡਿਆਈ ਮਹਿਮਾ ਖਡੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸੱਚੇ ਪਾਤਸ਼ਾਹ ਜੀ ਨੇ ਭਾਗ ਲਾਏ। ਸਤਿਗੁਰੂ ਜੀ ਰਹਿਮਤ ਕਰਨ, ਸਾਡੇ ਜੀਵਨ ਵਿੱਚ ਵੀ ਐਸੀਆਂ ਬਰਕਤਾਂ ਆਉਣ। ਸਮੂਹ ਸੰਗਤ, ਸਮੂਹ ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ। ਅੰਮ੍ਰਿਤ ਛਕੋ, ਸਿੰਘ ਸੱਜੋ, ਨਾਮ ਬਾਣੀ ਦੇ ਨਾਲ ਜੁੜੋ, ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਭੁੱਲਾਂ ਚੁੱਕਾਂ ਦੀ ਖਿਮਾ ਜੀ।
ਨੇੜੇ ਦਿਸੈ ਮਾਤ ਲੋਕ ਤੁਧ ਸੁਝੈ ਦੂਰ। फिर वसाया फिर आण सतगुर खाडूर। वाहिगुरु जी का खालसा वाहिगुरु जी की फतेह।